ਇਹਨਾਂ ਦੀ ਜ਼ਿੰਮੇਵਾਰੀ ਸਿੱਖੀ ਨੂੰ ਬਚਾਉਣ ਦੀ ਸੀ, ਇਹਨਾਂ ਦੇ ਅੰਦਰ ਕਿਉਂ ਨਹੀਂ ਬਚੀ? ਬਾਹਰ ਛੱਡੋ ਤੁਸੀਂ, ਤੁਹਾਡੇ ਅੰਦਰ ਵਾਲੀ ਸਿੱਖੀ ਨੂੰ ਕੀ ਖਾ ਗਿਆ? ਤੁਹਾਡੇ ਆਪਣੇ ਅੰਦਰ ਸਿੱਖੀ ਤੁਹਾਡੇ ਘਰ ਡਾਕਾ ਪੈ ਗਿਆ। ਜੇ ਰਾਸ਼ਟਰਪਤੀ ਭਵਨ ਤੇ ਕਬਜ਼ਾ ਹੋ ਗਿਆ ਫਿਰ ਰਾਜ ਕਿਹਦਾ ਰਹਿ ਗਿਆ? ਰਾਜ ਫਿਰ ਕਿਹਦਾ ਰਹਿ ਗਿਆ ਜਿਹਦਾ ਕਬਜ਼ਾ ਉਹਦਾ ਰਾਜ ਹੈ? ਜੇ ਅਕਾਲ ਤਖ਼ਤ ਤੇ ਹੀ ਰਾਜ ਝੂਠਦਾ, ਸੱਚ ਕਿੱਥੇ ਰਹਿ ਗਿਆ? ਅੱਧ ਸੱਚ ਦਾ ਕੀ ਬਣੂਗਾ? ਆਦਿ ਸੱਚ ਹੈ ਕਾਗਜ਼ਾਂ ਤੱਕ ਸੀਮਤ, ਆਦਿ ਸੱਚ ਕਾਗਜ਼ਾਂ ਚ ਲਿਖਿਆ ਹੋਇਆ ਰਹਿ ਗਿਆ, ਕਾਗਜ਼ਾਂ ਤੱਕ ਸੀਮਤ ਕਰਤਾ। ਤੁਹਾਡੇ ਅੰਦਰੋਂ ਸੱਚ ਕਿੱਥੇ ਗਿਆ? ਕਿਉਂ ਚਲਿਆ ਗਿਆ? ਤੁਸੀਂ ਜ਼ਿੰਮੇਵਾਰੀ ਲਈ ਸੀ ਗੁਰਮਤ ਦੇ ਪ੍ਰਚਾਰ ਦੀ, ਅਸੀਂ ਇਹਦੀ ਰੱਖਿਆ ਕਰਾਂਗੇ, ਤੁਹਾਡੇ ਆਪਣੇ ਅੰਦਰ ਨਹੀਂ ਰਹੀ। ਇਹ ਜਵਾਬ ਕੌਣ ਦਊ ਇਸ ਗੱਲ ਦਾ? ਇਹ ਤਾਂ ਉਹ ਗੱਲ ਹੈ, ਇੱਕੋ ਹੀ ਰਾਜਾ ਸੀ, ਉਹਦੀ ਫੌਜ ਸੀ, ਤਨਖਾਹ ਵੀ ਉਹ ਤਾਂ ਲੈਂਦੀ ਸੀ ਬਗਾਵਤ ਕਰਕੇ, ਰਾਜੇ ਨੂੰ ਕੈਦ ਕਰਕੇ ਫੌਜ ਨਾਲ ਨਹੀਂ ਕਰਦੇ ਆਪਣਾ ਕੁਛ। ਗੁਰੂ ਘਰ ਦੀ ਗੋਲਖ ਤੋਂ ਵੀ ਬਾਕੀ ਆ ਜਿਹੜੇ ਸੀ ਗੁਰੂ ਘਰ ਦੇ ਉੱਧਰੋਂ, ਗੁਰਮੁਖਾਂ ਨੂੰ ਬਰੇ ਤੱਕ ਕੇ ਗੁਰਮੁਖਾਂ ਨੇ ਰਾਜ ਕੰਮ ਕਰ ਲਿਆ, ਗੁਰਮੁਖਾਂ ਨੂੰ ਪਾਸੇ ਕਰਤਾ, ਗੁਰਮੁਖਾਂ ਨੇ ਰਾਜ ਕਰ ਲਿਆ। ਜੇ ਗੱਲ ਸੱਚ ਹੈ ਤਾਂ ਲੜਾਈ ਵੀ ਸੱਚ ਹੈ, ਹੁਣ ਜਿਹੜੀ ਸ਼ੁਰੂ ਹੋਈ ਹੈ। ਜੇ ਇਹ ਗੱਲ ਸੱਚ ਹੈ ਤਾਂ ਲੜਾਈ ਵੀ ਸੱਚ ਹੈ, ਇਸ ਗੱਲ ਦੀ ਲੜਾਈ ਹੈ। ਜਵਾਬ ਦਿਓ ਕਿਉਂ ਹੋਇਆ, ਤੁਹਾਡੇ ਅੰਦਰ ਕਿੱਥੇ ਗਿਆ ਸੱਚ? ਇਹ ਫਿਰ ਛੱਡ ਕੇ ਪਰੇ ਹੋਏ, ਸਾਡੇ ਵਾਸਤੇ ਕਿਹਦੀ ਗੱਲ ਹੈ? ਅਸੀਂ ਸੱਚ ਤੇ ਨਹੀਂ ਚੱਲ ਸਕਦੇ, ਅਸੀਂ ਸੱਚ ਨੂੰ ਨਹੀਂ ਬਚਾ ਸਕਦੇ, ਅਸੀਂ ਸੱਚ ਨਹੀਂ ਬੋਲ ਸਕਦੇ, ਅਸੀਂ ਗੁਰਮਤਿ ਦਾ ਨਹੀਂ ਪ੍ਰਚਾਰ ਕਰ ਸਕਦੇ। ਜਿਹੜੇ ਕਰਨਾ ਕਰ ਲਓ ਆਪੇ। ਹਾਂਜੀ,
ਲੰਕਾ ਲੁੱਟੀ ਦੈਤ ਸੰਤਾਪੇ,
ਲੰਕਾ ਲੁੱਟੀ ਦੈਤ ਸੰਤਾਪੇ, ਲੰਕਾ ਲੁੱਟੀ ਗਈ, ਔਗਣ ਭਜਣਾ ਪੈ ਗਿਆ ਔਗਣਾ ਨੂੰ, ਪਾਪ ਤੈਨੂੰ ਪਿੱਤਰ ਕੱਪੈ, ਪਾਪ ਕੱਪ ਗਏ ਅੰਦਰ, ਦੈਤ ਦੈਤ ਪਾਪ ਨੇ। ਉਹ ਜਿਹੜੀ ਚੱਡੀ ਚਰਿੱਤਰ ਦੇ ਵਿੱਚ ਲੜਾਈ ਆ ਨਾ ਚੱਡੀ ਦੀ ਬਾਹਰ ਚ, ਆਹੀ ਆ ਲੜਾਈ। ਉਹ ਦੈਤ ਦੈਂਤਨ ਡੰਡ ਅਵਾਰੀ ਨੇੜੇ ਆਏ ਤੇ, ਆ ਦੈਂਤ ਇੱਥੇ ਆਇਆ ਨਾ ਲਫ਼, ਉੱਥੇ ਵੀ ਦੈਂਤ ਆ ਲਫ਼। ਦੈਂਤਨ ਡੰਡ ਉਭਾਰੀ ਨੇੜੇ ਆਏ ਕੇ, ਸੀ ਚੜੀ ਸਿੱਧ ਚੜੀ ਸਿੱਧ ਕਰੀ ਇਸ ਵਾਰੀ ਦੁਰਗਾ ਸ਼ੋਰ ਸੁਣ, ਜਦ ਨੇੜੇ ਆ ਕੇ ਅਕਾਲ ਤਖ਼ਤ ਨੂੰ ਘੇਰਾ ਪਾ ਕੇ ਦੈਂਤਾਂ ਨੇ ਰੌਲਾ ਪਾਇਆ ਹੋਇਆ, ਜਦੇ ਗਿਆਨ ਖੜਕ ਬਾਹਰ ਆਉਂਦੀ ਹੈ, ਜਦੇ ਸਿੰਘ ਤੇ ਚੜ੍ਹਦੀ ਹੈ, ਫਿਰ ਸਿੱਧ ਚੜੀ ਇਸ ਵਾਰੀ ਸਿੱਧ ਕਰੀ ਇਸ ਵਾਰੀ ਦੁਰਗਾ ਸ਼ੋਰ ਸੁਣ, ਇਹਨਾਂ ਦਾ ਸ਼ੋਰ ਸੁਣ ਕੇ ਚੇਟੀ ਪ੍ਰਗਟ ਹੋ ਕੇ ਸ਼ੇਰ ਤੇ ਸਵਾਰ ਹੋ। ਸ਼ੇਰ ਕੌਣ ਹੈ? ਸ਼ੇਰ ਕੀ ਹੁੰਦਾ? ਸ਼ੇਰ ਹੈ ਵਿਵੇਕ, ਗੁਰਮਤ ਦਾ ਗਿਆਨ ਸ਼ੇਰ ਹੈ, ਬੋਲਣ ਵਾਲੀ ਬੁੱਧੀ ਚੱਡੀ ਹੈ। ਬਸ ਦਿਲ ਪੈ ਹੋ ਕੇ ਲੜਾਈ ਕਰਦੀ ਹੈ, ਲੜਾਈ ਸ਼ਬਦ ਬਾਣ ਚੱਲਦੇ ਨੇ। ਗਿਆਨ ਖੜਕ ਦੀ ਲੜਾਈ ਹੈ, ਸ਼ਬਦਾਂ ਦੀ ਲੜਾਈ ਹੈ, ਵਿਚਾਰਾਂ ਦੀ ਲੜਾਈ ਹੈ। ਜੇ ਲੜਾਈ ਦੂਈ ਲੜਾਈ ਚ ਵੀ ਬਦਲ ਜੇ ਪਈ, ਬਦਲ ਜੇ ਬਦਲ ਵੀ ਜਾਂਦੀ ਹੁੰਦੀ। ਜੇ ਇਹ ਲੜਾਈ ਦੂਈ ਲੜਾਈ ਚ ਬਦਲ ਜੂਗੀ, ਪਈ ਬਦਲ ਜੂ, ਬਦਲ ਵੀ ਜਾਂਦੀ ਹੁੰਦੀ ਹੈ। ਛੇਵੇਂ ਪਾਤਸ਼ਾਹ ਵੇਲੇ ਬਦਲ ਗਈ ਸੀ, ਦਸਵੇਂ ਪਾਤਸ਼ਾਹ ਵੇਲੇ ਬਦਲ ਗਈ ਸੀ। ਜੇ ਬਦਲ ਜੂਗੀ ਗੁਰਮੁਖ ਇੱਕ ਪਾਸੇ ਨੇ, ਮਨਮੁਖ ਬਦਲ ਜਾਣਗੇ ਕੋਈ, ਪਰ ਅਸੀਂ ਨੀ ਬਦਲਣੀ, ਬਦਲਣੀ ਉਹਨਾਂ ਨੇ, ਅਸੀਂ ਨੀ ਬਦਲਣੀ। ਅਸੀਂ ਤਾਂ ਉਹਨਾਂ ਨੂੰ ਕੱਢਣੇ ਖੜਾ ਕਰ, ਤੁਸੀਂ ਗਲਤੀ ਕੀਤੀ ਹੈ। ਸਿੱਖ ਬਣੇ ਹੋਏ ਹੋ, ਸਿੱਖੀ ਦਾ ਪ੍ਰਚਾਰ ਕਰਦੇ ਹੋ, ਸਿੱਖੀ ਦਾ ਪ੍ਰਚਾਰ ਕਰੋ, ਝੂਠ ਦਾ ਕਦੇ ਕਰਦੇ ਹੋ? ਕਿਆ ਕਹੋ ਇਹ ਸਿੱਖੀ ਹੈ ਜੀ? ਕਿਆ ਤੁਸੀਂ ਦੱਸੋ ਸਿੱਖੀ ਕੀ ਹੈ? ਇਹ ਦੱਸੋ ਜਾਂ ਸੁਣ ਲਓ, ਇਹ ਸੁਣ ਲਓ ਜਾਂ ਸਮਝ ਲਓ ਜਾਂ ਸਮਝਾ ਦਿਓ। ਇੱਕ ਪਾਸੇ ਗੁਰਮੁਖ ਹੋ ਜਾਣਗੇ, ਸਿੱਖ ਹੋ ਜਾਣਗੇ, ਇੱਕ ਪਾਸੇ ਜਿਹੜੇ ਸਿੱਖਾਂ ਦੇ ਵਿਰੋਧੀ ਨੇ ਹੋ ਜਾਣਗੇ। ਤੀਰ ਮਲੀਏ ਰਾਮ ਰਹੀਏ, ਸਨਾਤਨੀ ਹੈ, ਜਿਹੜੇ ਜਿਹੜੇ ਵੀ ਵਿਰੋਧੀ ਰਹੇ ਇੱਕ ਪਾਸੇ ਹੋ ਜਾਣ, ਇੱਕ ਪਾਸੇ ਦੂਏ ਹੋ ਜਾਣ, ਹਾਲੇ ਰਲ ਗੱਡ ਨੇ, ਕਿਉਂ ਗੁਰਮਤ ਦਾ ਗਿਆਨ ਨਹੀਂ ਹੈ, ਗੁਰਮਤ ਦਾ ਪਤਾ ਨਹੀਂ ਸੀ, ਹੁਣ ਹੀ ਸਮਝ, ਠੀਕ ਸਮਾਂ ਹੁਣ ਹੈ ਗੱਲ ਕਰਨ ਦਾ, ਅੱਜ ਤੋਂ 40 ਸਾਲ ਪਹਿਲਾਂ ਉਹ ਸਮਾਂ ਨਹੀਂ ਸੀ ਗੱਲ ਕਰਨ ਦਾ, ਉਹ ਸਮਾਂ ਹੋਰ ਸੀ, ਕੁਝ ਗੱਲ ਵੀ ਪੂਰੀ ਹੈ ਨਹੀਂ ਸੀ, ਪੂਰੀ ਸਮਝ ਵੀ ਹੈ ਨਹੀਂ ਸੀ। ਪਰ ਉਦੋਂ ਪਬਲਿਕ ਨੂੰ ਇੰਨਾ ਗਿਆਨ ਵੀ ਹੈ ਨਹੀਂ ਸੀ ਇਹਨਾਂ ਬਾਰੇ ਵੀ ਇਹ ਸਿੱਖ ਨੇ, ਪੰਜਾਬੀ ਸੂਬੇ ਬਾਰੇ ਮੋਰਚਾ ਸਿੱਖਾਂ ਦੀ ਗੱਲ ਕਰਦੇ ਨੇ, ਸਿੱਖਾਂ ਦੀ ਗੱਲ ਕਰਦੇ ਹੋ, ਸਿੱਖੀ ਦੀ ਗੱਲ ਕਰੋ, ਤੁਹਾਨੂੰ ਸਿੱਖੀ ਦੀ ਗੱਲ ਵਾਸਤੇ ਗੁਰੂਆਂ ਨੇ ਸਿੱਖੀ ਦੀ ਗੱਲ ਕੀਤੀ ਹੈ, ਸਿੱਖਾਂ ਦੀ ਨਹੀਂ ਕੀਤੀ। ਸਿੱਖੀ ਤੋਂ ਸਖੜੇ ਸਿੱਖ, ਸਿੱਖ ਹੁੰਦੇ ਹੀ ਨਹੀਂ ਜਿਨ੍ਹਾਂ ਦੀ ਲੈਣ ਹੈ ਸਿੱਖੀ ਦੀ ਹੈ ਨਹੀਂ, ਉਹਨਾਂ ਨੂੰ ਤੁਸੀਂ ਸਿੱਖ ਕਿਸ ਬੇਸ ਤੇ ਕਹਿ ਰਹੇ ਹੋ? ਉਹਨਾਂ ਖਾਤਰ ਕਿਉਂ ਰੱਜੀ ਅਸੀਂ ਵੇਸਟ ਕਰੀਏ ਜਿਹੜੇ ਸਿੱਖਾਣੇ ਹੀ ਨਹੀਂ? ਰੱਜੀ ਸਿਰਫ ਇੱਕੋ ਹੀ ਗੱਲ ਵਾਸਤੇ ਵੇਸਟ ਹੋਊ ਕਿ ਕੋਈ ਵੀ ਆਦਮੀ ਸਿੱਖ ਬਣ ਜਾਵੇ, ਕੋਈ ਵੀ ਆਦਮੀ ਗੁਰੂ ਦੇ ਲੜ ਲੱਗ ਜਾਵੇ, ਬਸ ਇਹ ਤੋਂ ਜ਼ਿਆਦਾ ਸਾਡੀ ਕੋਈ ਲੜਾਈ ਨਹੀਂ, ਕੋਈ ਲੜਾਈ ਨਹੀਂ, ਸਿੱਖੀ ਦੀ ਕੋਈ ਲੜਾਈ ਨਹੀਂ ਹੋਵੇ ਇਹ ਤੋਂ ਜ਼ਿਆਦਾ। ਆਦਮੀ ਕੋਈ ਵੀ ਹੋਵੇ, ਮੁਸਲਮਾਨ ਹੋਵੇ, ਕਿਸੇ ਦੇਸ਼ ਦਾ ਹੋਵੇ, ਗੱਲ ਆਦਮੀ ਦੀ ਕਿਤੇ, ਕੋਈ ਵੀ ਆਦਮੀ, ਆਦਮੀ ਦਾ ਸਭ ਮਾਨਸ ਕੀ ਜਾਤ ਸਭ ਇੱਥੇ ਪਹਿਚਾਣ ਲਓ, ਸਿੱਖਾਂ ਤੱਕ ਸੀਮਤ ਨਹੀਂ ਕਰ ਸਕਦੇ ਅਸੀਂ ਇਸ ਲੜਾਈ ਨੂੰ, ਸਿੱਖ ਦਾ ਇਹ ਹੜਿਆ ਨਹੀਂ, ਪਹਿਲੀ ਗੱਲ ਤਾਂ ਸਿੱਖੇ ਨਹੀਂ, ਜੇ ਇਹੋ ਜਿਹੇ ਸਿੱਖਾਂ ਨੂੰ ਅਸੀਂ ਸਿੱਖ ਸਾਡੀ ਵਾਹੀ ਕਰਤਾ, ਕਿਸੇ ਨੇ ਸਿੱਖ ਬਣਨਾ ਵੀ ਨਹੀਂ, ਇਹੋ ਜਿਹਾ ਤਾਂ ਸਾਡੇ ਜਵਾਕ ਨਹੀਂ ਬਣਨਾ ਚਾਹੁੰਦੇ ਸਿੱਖ, ਜੇ ਇਹੋ ਜਿਹੇ ਸਿੱਖ ਨੇ ਉਹ ਤਾਂ ਜਵਾਕ ਨਹੀਂ ਬਣਨਾ ਚਾਹੁੰਦੇ, ਦੂਆ ਕੌਣ ਬਣ ਜੂਗਾ ਇਹੋ ਜਿਹਾ ਸਿੱਖ? ਇਹਦਾ ਮਤਲਬ ਸਿੱਖੀ ਖਤਮ, ਇਸੇ ਕਰਕੇ ਬਿਆਨ ਦੇ ਦਿੱਤਾ ਸੀ ਨਾ ਇਹਨੇ ਬਾਦਲ ਨੇ ਵੀ 50 ਸਾਲ ਦੇ ਬਾਅਦ ਸਿੱਖ ਹੋਣਾ ਹੀ ਨਹੀਂ, ਉਹ ਤੇਰੀਆਂ ਤਾਂ ਬੱਚੇ ਕਿਹੋ ਜਿਹੇ ਹੋ ਜਾਣਗੀਆਂ ਜੇ ਇਹੋ ਜਿਹੇ, ਉਹ ਜਿਹਨੇ ਸਿੱਖੀ ਪੈਦਾ ਕੀਤੀ ਹੈ ਉਹਦੀਆਂ ਬਾਹਾਂ ਬਹੁਤ ਲੰਬੀਆਂ ਨੇ, ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ, ਸਹਾਇ ਕਰਨ ਵਾਲਾ ਪਿੱਛੇ ਬੈਠਾ, ਤੈਨੂੰ ਕਰਨ ਤੇ ਫੜ ਕੇ ਪਾਸੇ ਉੱਥੇ ਮਾਰੂ ਜਿੱਥੋਂ ਉੱਥੇ ਹੋਣਾ ਵੀ ਨਹੀਂ, ਤੈਂ ਲੱਭਣਾ ਵੀ ਨਹੀਂ ਪਤਾ ਗਿਆ, ਪੁੱਛਣਾ ਵੀ ਨਹੀਂ ਕਿੱਥੇ ਗਿਆ, ਜਿਹੜੇ ਜਿਹਦੀ ਸਿੱਖੀ ਹੈ ਉਹ ਚੈਦੀ ਤਾਕਤ ਹੈ, ਚੱਲ ਤਾਂ ਮਾਰਤਾ ਮੂੰਹ ਗੱਲ ਕਹਿਤੀ, ਇਹਦਾ ਰਿਜ਼ਲਟ ਪਤਾ ਕੀ ਹੈ? ਸਿੱਖ ਨਹੀਂ ਲੱਭਣਾ, ਤੂੰ ਕਰਦੀ ਖਤਮ, ਤੂੰ ਜ਼ੋਰ ਲਾ ਖਤਮ ਕਰਨ ਨੂੰ, ਉਹ ਪਿੱਛੇ ਹੈਗਾ ਉਹਦੀਆਂ ਮਾਂ ਬੋਲ ਲੱਭੀਆਂ ਨੇ, ਤੂੰ ਆਪਣਾ ਆਪ ਹੀ ਬਚਾ ਲਈ, ਸਿੱਖੀ ਖਤਮ ਕਰਨੀ ਕਿਉਂ? ਅੰਦਰੋਂ ਚਾਹੁੰਦਾ ਸਾ ਨਾ ਸਿੱਖੀ ਖਤਮ ਕਰਨੀ, ਅੰਦਰ ਵਾਲੀ ਗੱਲ ਮੂੰਹ ਤੇ ਆ ਗਈ, ਗੱਲ ਅੰਦਰ ਲਈ ਬਾਹਰ ਆ ਗਈ ਕਿਸੇ ਤਰੀਕੇ ਨਾਲ ਆ ਗਈ, ਕੰਮ ਤੋਂ ਕੰਮ ਤੂੰ ਬੋਲਦਾ ਨਾ, ਤੂੰ ਤਾਂ ਖੁਸ਼ ਹੈ, ਇਹਦਾ ਮਤਲਬ ਜੇ ਸਿੱਖੀ ਨਾ ਰਹੇ ਤਾਂ ਜਵਾਬ ਦੇਣਾ ਪਊ ਇਹਦਾ, ਵੀ ਤਾਂ ਕਿਉਂ ਕਹੀ ਗੱਲ, ਤੇਰੀ ਕੀ ਜ਼ਿੰਮੇਵਾਰੀ ਸੀ? ਤੇਰੀ ਤਾਂ ਜ਼ਿੰਮੇਵਾਰੀ ਸੀ, ਅਕਾਲੀ ਦਲ ਦਾ ਪ੍ਰਧਾਨ ਹੈ ਤੂੰ, ਤੂੰ ਜੇ ਇਹ ਗੱਲ ਕਹੇ ਇਹ ਤਾਂ ਤੇਰੇ ਖਿਲਾਫ ਹੈ, ਤੇਰੇ ਕਰਤਾਰ ਦੇ ਖਿਲਾਫ ਹੈ, ਗੱਲ ਕਿਸੇ ਨੂੰ ਪਤਾ ਨਹੀਂ ਹੈ, ਬਹੁਤ ਗਾਹਾਂ ਬੈਠੇ ਨੇ ਤੇਰੇ ਨੂੰ, ਬਹੁਤ ਅਕਲਾੜੇ ਨੇ, ਥੋੜੇ ਤਾਂ ਪੈਸੇ ਨੇ ਵੱਧ ਮਾਰਤੀ ਯਾਰ ਕੁਰਸੀਆਂ ਨੇ, ਉਹ ਤਾਂ ਬੋਲਦੇ ਨਹੀਂ ਅਗਲੇ, ਤਾਂ ਬਹੁਤ ਗਾਹਾਂ ਬੈਠੇ ਨੇ ਬੈਠਣ ਵਾਲੇ ਤਾਂ ਜੋ
ਰਾਮ ਚੰਦ ਮਾਰਿਓ ਅਹੰ ਰਾਵਣ,
ਅਹ ਰਾਵਣ ਬਾਹਰ ਚੰਦ ਰਾਮ ਚੰਦ
ਮਾਰਿਓ ਅਹੀ ਰਾਮ
ਅਹੀ ਰਾਵਣ ਰਾਮ ਚੰਦ ਨੇ ਇਹ ਰਾਵਣ ਮਾਰ ਲਿਆ ਆਹ ਕਿਹੜਾ ਮਨ ਉਹ ਰਾਵਣ ਨੀ ਇਹ ਰਾਵਣ ਹੁਣ ਇਹਦਾ ਮਤਲਬ ਹੈ ਰਾਵਣ ਹਰ ਵਕਤ ਰਹਿੰਦਾ ਉਹ ਆਪਣੇ ਰਾਵਣ ਦੀ ਗੱਲ ਕਰ ਰਹੇ ਨੇ ਜਿਹਦਾ ਰਾਵਣ ਮਰ ਗਿਆ ਜਿਹਦਾ ਮਨ ਮਰ ਗਿਆ ਰਾਮ ਚੰਦ ਨੇ ਇਹ ਰਾਵਣ ਮਾਰ ਲਿਆ ਰਾਵਣ ਜਿਹੜਾ ਹੈਗਾ ਮਰੇ ਤੋਂ ਬਿਨਾ ਪਰਲੋਕ ਚ ਨਹੀਂ ਜਾਂਦਾ ਆਪ ਮਰੇ ਤੋਂ ਬਿਨਾ ਸੁਰਗ ਨਹੀਂ ਜਾਈਦਾ ਜਾਇਆ ਜਾ ਸਕਦਾ ਜਿੰਨਾ ਚਿਰ ਰਾਵਣ ਮਰਦਾ ਨਹੀਂ ਸੁਰਗ ਦੇ ਵਿੱਚ ਨਹੀਂ ਲਿਜਾਇਆ ਜਾ ਸਕਦਾ ਜਿਹੜਾ ਮਰ ਜਾਂਦਾ ਬੜੀਆਂ ਡੋਸੇ ਨੂੰ ਲੈ ਕੇ ਜਾਂਦੇ ਨੇ ਚੁੱਕ ਕੇ ਜਿਉਂਦਾ ਜਾਂਦਾ ਕੋਈ ਜਿਉਂਦਾ ਤਾਂ ਜਾ ਕੇ ਫਿਰ ਮੁੰਡੇ ਆਉਂਦੇ ਨੇ ਜਿਉਂਦੇ ਤਾਂ ਉਹਨੂੰ ਛੱਡ ਕੇ ਮੁੰਡੇ ਆਉਂਦੇ ਨੇ ਘਰ ਨੂੰ ਉਹਨੂੰ ਛੱਡਿਆ ਆਉਂਦੇ ਨੇ ਉੱਥੇ ਉਹ ਤਾਂ ਫਿਰ ਆ ਜਾਂਦੇ ਨੇ ਵਾਪਸ ਉਹਦੇ ਘਾਫੇ ਲੱਗ ਜਾਂਦੇ ਨੇ ਆ ਕੇ ਜਿਹੜੇ ਪਹਿਲਾਂ ਕਰਦੇ ਹੁੰਦੇ ਇਹ ਜਿਹੜਾ ਸੇਤੂ ਹੈ ਇਹ ਮਨ ਮਰੇ ਤੋਂ ਬਾਅਦ ਇਹ ਪਾਰ ਕਰਦਾ ਸੇਤੂ ਇਹ ਪੁਲ ਜਿਉਂਦਾ ਮਨ ਕਿਉਂਕਿ ਉਧਰੋਂ ਆਉਣਾ ਨਹੀਂ ਚਾਹੁੰਦਾ ਮਾਇਆ ਚੋਂ ਆਉਣਾ ਨਹੀਂ ਚਾਹੁੰਦਾ ਰਾਮ ਚੰਦ ਮਾਰਿਓ ਇਹ ਰਾਵਣ ਭੇਦ ਭਪੀਖਣ ਗੁਰਮੁਖ ਪਰਚਾਇਣ ਗੁਰਮੁਖੀ ਪਰਚਾਇਣ ਮਾਰਿਆ ਕਿਵੇਂ ਰਾਵਣ ਭੇਦ ਭਵੀਖਣ ਕਿਉਂਕਿ ਭਵੀਖਣ ਨੂੰ ਭੇਦ ਸੀ ਸਾਰਾ ਘਰ ਦਾ ਭੇਤੀ ਸੀ ਉਹ ਭਵੀਖਣ ਇੱਥੇ ਕੌਣ ਭਵੀਖਣ ਬੜਾ ਭਾਈ ਹੈ ਚਿੱਤ ਹੈ ਮਨ ਰਾਵਣ ਚਿੱਤ ਨੂੰ ਸਾਰੇ ਭੇਤੀ ਮੰਦ ਇਹਨੇ ਸਾਰੇ ਦੱਸਦੇ ਇਹਦੇ ਵੀ ਕਿਹੜੇ ਵੇਲੇ ਕੀ ਕਰਦਾ ਕਿਹੜੇ ਵੇਲੇ ਕੀ ਕਰਦਾ ਕਿਹੜੇ ਵੇਲੇ ਕੀ ਸੋਚਦਾ ਕਿਹੜੇ ਵੇਲੇ ਕੀ ਸੋਚਦਾ ਨਾਲ ਚੋਰੇ ਦਾ ਲੰਕਾ ਢਹੀ ਕਿਵੇਂ ਲੰਕਾ ਵਿੱਚ ਇੱਕ ਏਜੰਟ ਬੈਠਾ ਹੈ ਸੱਚਖੰਡ ਦਾ ਉਹਨਾਂ ਦਾ ਬੰਦਾ ਬੈਠਾ ਭੇਦ ਭਵੀਖ ਗੁਰਮੁਖ
ਪਰਚਾਇਣ
ਭਵੀਖਣ ਨੇ ਭੇਦ ਦਿੱਤਾ ਭਵੀਸ਼ਣ ਨੂੰ ਰਾਜ ਬਣਦਾ ਬਾਅਦ ਦੇ ਵਿੱਚ ਰਾਵਣ ਦਾ ਮਰ ਗਿਆ ਮਮਤਾ ਮਰ ਗਿਆ ਫਿਰ ਰਾਜ ਕਿਹਨੂੰ ਮਿਲਣਾ ਹਾਂ ਰਾਜ ਹੰਸ ਨੂੰ ਮਿਲਣਾ ਅੱਗੇ ਹੰਸ ਉਹ ਹੰਸ ਹੈ ਭਵੀਸ਼ਣ ਹੰਸ ਹੈ ਰਾਵਣ ਤਾਂ ਇਹ ਲੋਕ ਜੇ ਹੁੰਦਾ ਲੋਕ ਤੋਂ ਬਾਅਦ ਰਾਵਣ ਰਹਿੰਦਾ ਹੀ ਨਹੀਂ ਰਾਵਣ ਭਵੀਖਣ ਦੇ ਵਿੱਚ ਸਮਾ ਜਾਂਦਾ ਪਰਮ ਤਾਂ ਇਹ ਲੋਕ ਜੇ ਰਹਿੰਦਾ ਪਰਮ ਦਾ ਹੀ ਨਾਂ ਰਾਵਣ ਪਰਮ ਕਰਕੇ ਹੀ ਤਾਂ ਇੱਥੇ ਭੱਜਿਆ ਫਿਰਦਾ ਤੇਰਾ ਜਿਹੜਾ ਹੈਗਾ ਉਹ ਰਾਵਣ ਉਹਨੇ ਭਵੀਖਣ ਨੂੰ ਬਣਿਆ ਹੋਇਆ ਦਾਲ ਦਾਲ ਤੇ ਜੋਤ ਨੂੰ ਘੇਰਾ ਪਾਇਆ ਹੋਇਆ ਸੀ ਜਦੋਂ ਉਹ ਹੀ ਨਾਸ ਹੋ ਗਿਆ ਗੁਰਪ੍ਰਸਾਦ ਭਰਮ ਦਾ ਨਾਸ ਰਾਵਣ ਦਾ ਨਾਸ ਹੋ ਗਿਆ ਰਾਵਣ ਦਾ ਨਾਸ ਹੋਣਾ ਭਰਮ ਦਾ ਨਾਸ ਹੋਣਾ ਹੀ ਹੈ
ਗੁਰਮੁਖੀ ਸਾਇਰ ਪਾਹਣ ਤਾਰੇ
ਗੁਰਮੁਖੀ ਸਾਇਰ ਪਾਹਣ ਪਾਹਣ ਤਾਰੇ ਸਾਇਰ ਪਾਹਣ ਪੱਥਰ ਸਾਇਰ ਸਮੁੰਦਰ ਦੇ ਉੱਤੇ ਪਾਣੀ ਦੇ ਉੱਤੇ ਪੱਥਰ ਤਾਰ ਦਿੱਤੇ ਗੁਰਮੁਖ ਪੱਥਰ ਮਨ ਨੂੰ ਮਨ ਜਿਹੜਾ ਪੱਥਰ ਦੇਖੋ ਇੱਥੇ ਪੱਥਰ ਜਿਹੜਾ ਲਫ਼ਜ਼ ਹੈ ਦੋ ਸਰ ਵਿੱਚ ਆਇਆ ਹੈ ਇੱਥੇ ਸਾਇਰ ਆਇਆ ਹੋਇਆ ਹੈ ਪਾਹਣ ਆਇਆ ਹੋਇਆ ਹੈ ਪਾਹਣ ਇਕੱਲਾ ਆਇਆ ਹੋਇਆ ਹੈ ਸੈਲ ਦੇ ਨਾਲ ਸੈਲ ਨਹੀਂ ਲੱਗਿਆ ਪਾਹਣ ਜੇ ਸੈਲ ਲੱਗੂਗਾ ਸੈਲ ਪੱਥਰ ਫਿਰ ਪੱਥਰ ਨੇ ਆਏ ਮਾਇਆ ਵਾਲੇ ਜਿਹਨੂੰ ਪੱਥਰ ਅਸੀਂ ਘਰਾਂ ਚ ਲਾਉਂਦੇ ਹਾਂ ਪੱਥਰ ਹੈ ਪਹਾੜਾਂ ਦੇ ਵਿੱਚ ਪੱਥਰ ਜੇ ਕੱਲਾ ਪੱਥਰ ਲੱਭਦਾ ਫਿਰ ਇਹ ਡਰਾਕਾਰੀ ਦੁਨੀਆਂ ਵਾਸਤੇ ਆਇਆ ਹੋਇਆ ਪੱਥਰ, ਮਨ ਵਾਸਤੇ ਆਇਆ ਹੈ, ਮਨ ਪੱਥਰ ਹੈ ਜਿਹਦੇ ਤੇ ਕੋਈ ਅਸਰ ਨਹੀਂ ਨਾ ਪੈਂਦਾ, ਰੋਜ਼ ਇਹਨੂੰ ਪੜਾਉਂਦੇ ਆ, ਰੋਜ਼ ਕਹਿੰਦੇ ਆ ਤਾਂ ਕਰਕੇ ਪੱਥਰ ਪੈਂਦਾ। ਜਿਵੇਂ ਪੱਥਰ ਇੱਕ ਗੁਣ ਹੈ ਇਹਦੇ ਪੱਥਰ ਵਾਲਾ, ਜਿਵੇਂ ਪੱਥਰ ਤੇ ਰੋਜ਼ ਪਾਣੀ ਪਾਉਣਾ ਸੁੱਕੇ ਦਾ ਸੁੱਕਾ, ਇਵੇਂ ਇਹਨੂੰ ਰੋਜ਼ ਉਪਦੇਸ਼ ਕਰੀਏ ਸੁੱਕੇ ਦਾ ਸੁੱਕਾ। ਇਹ ਜਿਹੜਾ ਇਹਦਾ ਔਗਣ, ਜਿਵੇਂ ਉਸ ਪੱਥਰ ਦੇ ਵਿੱਚ ਔਗਣ ਹੈ, ਮਨਮੁੱਖ ਅਭਿਜ ਨਾ ਭਿਜੀ ਪੱਥਰ ਭਾਈ, ਉੱਥੇ ਵੀ ਇਕੱਲਾ ਪੱਥਰ ਹੈ, ਮਨਮੁੱਖ ਪੱਥਰ ਹੈ, ਅਭਿਜਿਆ ਹੈ, ਭਿਜਦਾ ਨਹੀਂ ਹੈ। ਮਨਮੁੱਖ ਅਭਿਜ ਨਾ ਭਿਜੀ ਪੱਥਰ ਨਹਾਈਏ, ਪੱਥਰ ਨੂੰ ਨਹਾਈ ਜਾਓ, ਪੱਥਰ ਜਿਵੇਂ ਭਿਜਦਾ ਨਹੀਂ ਐਵੇਂ ਮਨਮੁੱਖ ਨਹੀਂ ਭਿਜਦਾ। ਇਹ ਚੇਤਨ ਪੱਥਰ ਹੈ, ਬਾਹਰ ਪੱਥਰ ਵਾਂਗੀ ਨੇ ਜਿਹੜੇ ਵੀ ਧਾਰ ਪੱਥਰ ਵਰਗਾ ਸੁਭਾਅ ਜੀ ਨਾ, ਉਹ ਵੀ ਧਰ ਜਾਂਦੇ। ਸਾਇਰ ਪਾਹਣ ਤਾਰੇ ਗੁਰਮੁਖ ਸਾਧਨ ਤੋਂ ਪੱਥਰ ਵਰਗੇ ਜਿਹੜੇ ਬਾਂਦੇ ਜਿਹਨਾਂ ਤੇ ਕੋਈ ਅਸਰ ਨਹੀਂ ਸੀ ਹੁੰਦਾ ਕਿਸੇ ਦੀ ਗੱਲ ਦਾ, ਕਿਉਂ ਨਹੀਂ ਸੀ ਅਸਰ ਹੁੰਦਾ? ਉਹਨਾਂ ਨੂੰ ਗਿਆਨ ਇੰਨਾ ਜ਼ਿਆਦਾ ਸੀ, ਅਸਲ ਦੇ ਵਿੱਚ ਇੰਨਾ ਜ਼ਿਆਦਾ ਗਿਆਨ ਸੀ, ਉਹਨਾਂ 'ਤੇ ਅਸਰ ਨਹੀਂ ਸੀ ਕੋਈ ਹੁੰਦਾ। ਜੇ ਅਸੀਂ ਇਹਦਾ ਇੱਕ ਮਿਸਾਲ ਲੈ ਲਈਏ ਮਨਮੁੱਖਾਂ ਦੀ ਦ੍ਰਿਸ਼ਟੀਕੋਣ 'ਚ, ਗੁਰੂ ਅਮਰਦਾਸ ਦਾ ਮਨ ਇਹੋ ਜਿਹਾ ਹੀ ਸੀ ਮਨਮੁੱਖਾਂ ਦੇ ਦ੍ਰਿਸ਼ਟੀਕੋਣ, ਉਹਦੇ ਅਸਰ ਨਹੀਂ ਹੁੰਦੇ ਕਿਸੇ ਬੜੇ ਬੜੇ ਸੰਤਾਂ ਉਪਦੇਸ਼ ਦਾ, ਪਰ ਗੁਰਮਤ ਦਾ ਅਸਰ ਉਹਦੇ ਹੋ ਜਾਂਦਾ। ਇਹ ਨਹੀਂ ਕਿਹਾ ਵੀ ਕਿਸੇ ਦਾ ਹੁੰਦਾ ਹੀ ਨਹੀਂ, ਗੁਰਮਤ ਦਾ ਗੁਰਮਤ ਮਿਲੀ ਨਹੀਂ ਅਸਰ ਹੋਇਆ ਨਹੀਂ, ਕੋਈ ਐਸਾ ਮਨ ਨਹੀਂ ਜਿਹਤੇ ਗੁਰਮਤ ਦਾ ਅਸਰ ਨਾ ਹੋਵੇ, ਕੋਈ ਐਸਾ ਪੱਥਰ ਨਹੀਂ ਜਿਹਨੂੰ ਪੱਥਰ ਕਹਿੰਦੇ ਸੀ ਲੋਕ, ਜਿਹਤੇ ਅਸਰ ਨਹੀਂ ਹੁੰਦਾ। ਸਾਡੀ ਬਾਣੀ ਦਾ ਅਸਰ ਸਭ ਤੇ ਹੁੰਦਾ ਹੈ, ਪਰ ਮੰਨਣ ਚ ਇਹਨੂੰ ਕਠਿਨਾਈ ਹੈ, ਅਸਰ ਹੋ ਕੇ ਬਾਅਦ ਚ ਮੁੱਕਰ ਜਾਂਦਾ, ਮੰਨ ਕੇ ਮੁੱਕਰਦਾ। ਇੱਕ ਹੈ ਅਸਰੇ ਨਾ ਹੋਣਾ, ਅੰਦਰੋਂ ਮੰਨਦਾ ਪਰ ਵੀ ਹਾਂ ਠੀਕ ਹੈ, ਪਰ ਕਈ ਮਜਬੂਰੀਆਂ ਨੇ ਚੱਲ ਨਹੀਂ ਸਕਦਾ, ਮੰਨ ਕੇ ਭਾਉ ਨਹੀਂ ਕੀਤਾ, ਸੁਣਿਆ ਮੰਨਿਆ, ਸੁਣ ਵੀ ਲਿਆ ਮੰਨ ਵੀ ਲਿਆ, ਮੰਨ ਕੀਤਾ ਭਾਉ, ਉਹ ਜਿਹੜਾ ਭਾਉ ਵਾਲੀ ਗੱਲ ਰਹੇਗੀ। ਸਿੱਖਾਂ ਦੇ ਵਿੱਚ ਭਾਉ ਵਾਲੀ ਗੱਲ ਰਹੀ ਹੋਈ ਹੈ, ਸੁਣਦੇ ਵੀ ਨੇ ਮੰਨਦੇ ਵੀ ਨੇ ਗੱਲ ਠੀਕ। ਇੱਕ ਹੋਰ ਗਾਹਾਂ ਗੱਲ ਹੈ, ਇਹ ਨਹੀਂ ਵੀ ਮੰਨਦੇ ਨਹੀਂ ਮੰਨਦੇ ਸਾਰੇ, ਉਹ ਜਿਹੜੀ ਉਦੋਂ ਮੰਨ ਕੀਤਾ ਭਾਉ ਹੈ ਉਹ ਨਹੀਂ ਹੋਇਆ, ਡਰ ਨਹੀਂ ਪੈਦਾ ਹੋਇਆ ਵੀ ਜੇ ਆਹ ਨਾ ਕੀਤਾ ਤਾਂ ਜ਼ਿੰਦਗੀ ਚਲੀ ਜਾਊ। ਡਰ ਜਿਹੜੇ ਦੂਏ ਡਰ ਨੇ ਸੰਸਾਰੀ ਡਰ, ਉਹ ਹਾਵੀ ਨੇ, ਛੋਟੇ ਡਰ ਹਾਵੀ ਨੇ, ਵੱਡਾ ਡਰ ਹੈ ਜਿਹੜਾ ਹਾਂ ਵੀ ਜੀਵਨੇ ਚਲਿਆ ਜਾਊਗਾ, ਉਹ ਛੋਟੇ ਡਰਾਂ ਤੇ ਹਾਵੀ ਨਹੀਂ ਹੋਇਆ। ਡੱਡਾ ਡਰ ਉਪਜਾਏ ਡਰ ਜਾਈ, ਜੇ ਇਹ ਡਰ ਪੈਦਾ ਹੋ ਜਾਵੇ ਮਨ ਕੀਤਾ ਭਾਉ, ਇਹ ਦੂਏ ਡਰ ਸਾਰੇ ਛੁੱਟ ਜਾਣ। ਇਹ ਤਾਂ ਉਸ ਐਂਗਲ ਤੋਂ ਪ੍ਰਚਾਰ ਨਹੀਂ ਹੋਇਆ, ਵੱਡੀ ਗੱਲ ਤਾਂ ਇਹ ਪ੍ਰਚਾਰ ਹੀ ਨਹੀਂ ਹੋਇਆ ਉਸ ਐਂਗਲ ਤੋਂ। ਇਸ ਕਰਕੇ ਮਨ ਕੀਤਾ ਭਾਉ ਵਾਲਾ ਜਿਹੜਾ ਗੱਲ ਹੈ ਉਹਦੀ ਘਾਟ ਹੈ ਸਿੱਖਾਂ, ਉਹ ਇਸ ਕਰਕੇ ਘਾਟ ਹੈ ਕਿ ਪਾਣਾ ਨਹੀਂ ਮੰਨਦੇ, ਪਾਣੀ ਦਾ ਪ੍ਰਚਾਰ ਹੀ ਨਹੀਂ ਹੋ ਰਿਹਾ ਵੀ ਪਾਣਾ ਮੰਨਦੇ। ਇਸ ਗੱਲ ਤੇ ਜ਼ੋਰ ਹੀ ਨਹੀਂ ਦਿੱਤਾ ਜਾ ਰਿਹਾ, ਜ਼ੋਰ ਤਾਂ ਦਿੱਤਾ ਜਾ ਰਿਹਾ ਮਨੋ ਕਾਮਨਾ ਪੂਰੀਆਂ ਕਰੋ, ਵੀ ਪੜ੍ਹਾਈ ਉਲਟ ਹੋ ਰਹੀ ਹੈ ਅਸਲ ਦੇ ਵਿੱਚ। ਕੁੱਲ ਮਿਲਾ ਕੇ ਆ ਕੇ ਪੜ੍ਹਾਈ ਤੇ ਜੋ ਅਸੀਂ ਕਹਿ ਰਹੇ ਹਾਂ ਪ੍ਰਚਾਰ ਕਰ ਰਹੇ ਹਾਂ, ਕਸੂਰ ਉਹ ਪ੍ਰਚਾਰ ਦਾ, ਪ੍ਰਚਾਰ ਇਹ ਸਹੀ ਨਹੀਂ ਹੋ ਰਿਹਾ। ਜਿਹੜੇ ਮੰਨਣ ਵਾਲੇ ਨੇ ਟੋੜਦੇ ਫਿਰਦੇ ਨੇ ਗੱਲ ਅਸਲੀ ਕੀ ਹੈ, ਉਹਨਾਂ ਨੂੰ ਊ ਨਹੀਂ ਪਤਾ ਲੱਗ ਰਿਹਾ, ਜਿਹਨਾਂ ਨੇ ਨਹੀਂ ਮੰਨਣਾ ਉਹਨਾਂ ਨੂੰ ਵੈਸੇ ਫਿੱਟ ਆ ਰਹੀ, ਉਹਨਾਂ ਵਾਸਤੇ ਤਾਂ ਪ੍ਰਚਾਰ ਫਿੱਟ ਆ ਰਿਹਾ, ਨਾ ਮੰਨਣ ਵਾਲਿਆਂ ਵਾਸਤੇ ਤਾਂ ਪ੍ਰਚਾਰ ਫਿੱਟ ਆ ਰਿਹਾ। ਉਹ ਕਹਾਣੀਆਂ ਸੁਣ ਕੇ ਬੜੇ ਖੁਸ਼ ਨੇ ਰਾਜੀ ਨੇ, ਜਿਹੜੇ ਚਾਹੁੰਦੇ ਨੇ ਕੁਛ ਉਹ ਰੂਲ ਕੁਛ ਨਹੀਂ ਰਿਹਾ, ਉਹ ਬਿਰਲੇ ਹੁੰਦੇ ਨੇ, ਬਿਰਲਿਆਂ ਵਾਸਤੇ ਹੈ ਕੁਛ ਨਹੀਂ ਦੇਣ ਨੂੰ ਇਹਨਾਂ ਕੋਲ, ਜਿਹੜੇ ਦੂਜੇ ਸ਼ਰਧਾਵਾਨ ਨੇ ਉਹਨਾਂ ਨੂੰ ਜੋ ਚਾਹੀਦਾ ਉਹਨਾਂ ਦੀਆਂ ਅਰਦਾਸਾਂ ਕਰੀ ਜਾਂਦੇ ਨੇ, ਉਹ ਬੜੇ ਖੁਸ਼ ਨੇ, ਉਹ ਨੋਟ ਬਥੇਰੇ ਚੜਾਈ ਜਾਂਦੇ ਨੇ। ਇਹ ਵੀ ਰਾਜੀ ਨੇ, ਉਹ ਵੀ ਰਾਜੀ, ਉਹ ਵੀ ਖੁਸ਼ ਨੇ, ਇਹ ਵੀ ਖੁਸ਼ ਨੇ, ਉਹ ਤਾਂ ਸੰਸਾਰੀ ਆਦਮੀ ਨੇ। ਪਰ ਇਹ ਸੰਸਾਰੀ ਧਰਮ ਨਹੀਂ ਹੈ, ਇਹ ਸੰਸਾਰ ਦੇ ਵਿੱਚੋਂ ਨਿਰਾਧਾਰ ਦੇ ਦੇਸ਼ ਜਾਣ ਵਾਸਤੇ ਪੁਲ ਹੈ। ਗੁਰਮਤ ਦਾ ਪ੍ਰਚਾਰ ਤਾਂ ਉਹ ਪੁਲ ਹੈ ਜਿਹੜਾ ਇਹ ਸੰਸਾਰ ਚੋਂ ਨਿਰਾਧਾਰ ਦੇ ਦੇਸ਼ ਜਾਏ ਤਾਂ ਸੁੱਖ ਲੈਣ ਮਹੱਲ, ਇਸ ਗੱਲ ਦਾ ਪ੍ਰਚਾਰ ਕਰਨਾ ਚਾਹੀਦਾ। ਇੱਥੇ ਉਹ ਪੁਲ ਕਿਵੇਂ ਹੈ, ਕਿਵੇਂ ਪਾਰ ਹੋਊ, ਕੀ ਗੱਲ ਹੈ, ਸੰਸਾਰ ਕੀ ਹੈ, ਉਸ ਗੱਲ ਦੀ ਵਿਆਖਿਆ ਨਹੀਂ ਹੋ ਰਹੀ। ਉਹ ਛੱਡੋ ਜੀ, ਕਿਸੇ ਨੇ ਕਿਹੜਾ ਮੰਨ ਲਈ ਕੀ ਲੋੜ ਹੈ ਜੀ, ਕਿਉਂਕਿ ਪ੍ਰਚਾਰ ਨੂੰ ਖੁਦ ਲੋੜ ਨਹੀਂ, ਪ੍ਰਚਾਰ ਨੂੰ ਲੋੜ ਨਹੀਂ, ਇਹ ਜਿਹੜੇ ਖੁਦ ਸ਼੍ਰੋਮਣੀ ਪਾਰਟੀ ਦੇ ਮੈਂਬਰ ਨੇ ਇਹਨਾਂ ਨੂੰ ਲੋੜ ਨਹੀਂ, ਲੱਖਾਂ ਰੁਪਈਏ ਖਰਚ ਕੇ ਤਾਂ ਮੈਂਬਰ ਬਣਦੇ ਨੇ, ਕਾਹਦੇ ਵਾਸਤੇ ਬਣਦੇ ਨੇ, ਸੇਵਾ ਕਰਨ ਲਈ ਬਣਦੇ ਨੇ, ਗੋਲਕ ਦੀ ਸੇਵਾ ਕਰਦੇ ਨੇ ਫਿਰ ਉਹ।
ਗੁਰਮੁਖ ਕੋਟ 33 ਉਧਾਰੇ,
ਇਸ ਤਰੀਕੇ ਨਾਲ 33 ਕਰੋੜ ਜਿਹੜੇ ਕਹਿੰਦੇ ਨੇ ਤੁਸੀਂ ਕਿ 33 ਕਰੋੜ ਇੱਥੋਂ ਮੁਕਤ ਹੋ ਗਏ, ਸੱਚਖੰਡ ਚਲੇ ਗਏ, ਇਹ ਮਾਨਤਾ ਹਿੰਦੂ ਮਤ ਦੀ, ਗੁਰਮਤ ਨੇ ਕਹਿ ਦਿੱਤੀ ਇਹ ਗੱਲ, 33 ਕਰੋੜ ਦੇਵਤਾ। ਉਹ ਜਿਹੜਾ ਦੇਵਤਾ 33 ਕਰੋੜ ਹੈ, ਉਹ ਕਹਿੰਦੇ ਇਸ ਗੁਰਮਤ ਨਾਲ ਇਹ ਗਿਆ ਸੱਚਖੰਡ, ਜਿਹੜੇ ਇੱਥੋਂ ਗਏ ਨਾ ਪਾਰ ਹੋ ਕੇ, ਤੇ ਪੁਲ ਤੇ ਵੀ 33 ਕਰੋੜ ਆਦਮੀ ਲੰਘ ਚੁੱਕਿਆ। ਤੁਸੀਂ ਇੱਕ ਦੱਸੋ, ਤੁਹਾਡਾ ਜਿਹੜੇ ਦੂਏ ਨੇ ਕਹਾਣੀਆਂ ਨਾਲ ਕਿੰਨੇ ਲੰਘੇ ਨੇ, ਹੋਰ ਪੱਥਰ ਚੋਂ ਧੰਨੇ ਨੇ ਪਾਇਆ, ਦੂਏ ਨੇ ਤਾਂ ਪਾਇਆ ਨੀ ਕਿਸੇ ਨੇ, ਧੰਨੇ ਦੇ ਬਾਅਦ ਕਿਸੇ ਨੇ ਫਿਰ ਵੀ ਪਾਇਆ, ਉਹ ਤੋਂ ਪਹਿਲਾਂ ਵੀ ਪਾਇਆ ਕਿਸੇ ਨੇ, ਨਾ ਉਹ ਤੋਂ ਪਹਿਲਾਂ ਪਾਇਆ ਨਾ ਉਹ ਤੋਂ ਪਿਛੂ ਪਾਇਆ ਕਿਸੇ, ਤੇ ਉਹ ਤਾਂ ਫਿਰ ਇਕੱਲਾ ਹੀ ਚੁੱਕਿਆ। ਡਿਫਰੈਂਟ ਤਰੂ ਨੇ ਕਿਸੇ ਹੋਰ ਤਰੀਕੇ ਨਾਲ ਪਾਇਆ ਸੀ, ਪ੍ਰਹਲਾਦ ਨੇ ਕਿਸੇ ਹੋਰ ਤਰੀਕੇ ਨਾਲ ਪਾਇਆ ਸੀ, ਵੀ ਇੱਕੋ ਇੱਕ ਬੰਦਾ ਰੰਗਿਆ ਤੁਹਾਡਾ ਤਾਂ, ਇਹ ਸਭ ਝੂਠ ਹੈ। ਇਸ ਵਿਧੀ ਨਾਲ 33 ਕਰੋੜ ਰੰਗਿਆ ਪੁਲ ਤੇ, ਪੁਲ ਬਣਾ ਤਾ ਜਿੰਨੇ ਮਰਜ਼ੀ ਡੁੱਬੀ ਜਾਓ, 33 ਕਰੋੜ
ਉਧਾਰੇ,
33 ਕਰੋੜ ਲੰਘੇ ਇਸ ਪੁਰਸੇ ਦੀ, 33 ਕਰੋੜ ਕਹਿ ਦਿੱਤਾ ਕਿਉਂਕਿ ਉਹਨਾਂ ਦਾ ਕਿਹਾ ਹੋਇਆ ਸੀ, 84 ਲੱਖ ਜੂਨ ਮੰਨ ਲਈ ਉਹਨਾਂ ਦੀ ਮੰਨੀ ਹੋਈ ਸੀ, ਚਲੋ 33 ਕਰੋੜ ਸਹੀ, 33 ਕਰੋੜ ਲੰਘੇ ਥੋੜੇ ਨੇ, 33 ਕਰੋੜ 33 ਕਰੋੜ ਮੁਕਤ ਹੋ ਗਏ। ਤੁਸੀਂ ਜਿਹੜੀ ਵੀ ਵਿਧੀ ਦੱਸੀ ਉਹਦੇ ਨੇ ਇੱਕ ਆਦਮੀ ਦੀ ਵਿਧੀ ਦੂਆ ਲੱਕੜ ਕੇ ਉਸ ਤਰ੍ਹਾਂ ਕੋਈ ਡੁੱਕੇ, ਇਸ ਕਰਕੇ ਇਹ ਉਹ ਸਭ ਝੂਠ ਹੈ। ਜੇ ਉਹ ਵਿਧੀ ਸਹੀ ਦੀ ਹੋਰ ਕਿਉਂ ਨਹੀਂ ਲੰਘੇ ਉਸ ਰਸਤੇ, ਜਾਂ ਫਿਰ ਉਹ ਵੀ ਨਹੀਂ ਲੰਘਿਆ, ਉਹ ਵੀ ਝੂਠ ਹੈ। ਪਾਨਵੇਂ ਪਰਮੇਸ਼ਰ ਨਾਲ ਹੀ ਲਿਖਣ ਦਾ ਮਤਲਬ ਇਹ ਸੀ। ਹਾਂਜੀ,
ਗੁਰਮੁਖੀ ਚੁੱਕਾ ਆਉਣ ਜਾਣ,
ਗੁਰਮੁਖਾ ਦਾ ਆਉਣ ਜਾਣ ਚੁੱਕ ਜਾਂਦਾ, ਆਉਣਾ ਜਾਣਾ ਮੁੱਕ ਜਾਂਦਾ।
ਗੁਰਮੁਖੀ ਦਰਗਾਹ ਪਾਵੇ ਮਾਨ,
ਗੁਰਮੁਖੀ ਦਰਗਾਹ ਚ ਮਾਨ ਪਾਉਂਦੇ ਨੇ, ਗੁਰਮੁਖਾਂ ਦਾ ਜਿਹੜਾ ਨਿਵਾਸ ਹੁੰਦਾ ਜਿਉਂਦਿਆਂ ਦਾ ਹੀ ਦਰਗਾਹ ਚ ਹੁੰਦਾ, ਸੰਸਾਰ ਚ ਨਹੀਂ ਹੁੰਦਾ। ਜਦ ਪੁਲ ਆ, ਜਦ ਮਰਜ਼ੀ ਇੱਧਰ ਚਲਿਆ ਜਾਏ, ਜਦ ਮਰਜ਼ੀ ਇੱਧਰ ਆ ਜਾ, ਜਿਹਦੇ ਕੋਲ ਪੁਲ ਹੈ ਗੁਰਮੁਖਾਇਆ ਜਾਏ, ਨਸੰਗ ਦਾ ਮਤਲਬ ਇਹੀ ਹੈ। ਤੇ ਪੁਲ ਲੱਗ ਗਿਆ, ਨਹਿਰ ਤੇ ਇੱਧਰ ਬਹਿ ਜਾ, ਘੜੀ ਉੱਧਰ ਜਾ, ਘੜੀ ਇੱਧਰ ਆ ਜਾ, ਪਰ ਹੋਰ ਨਹੀਂ ਕਦੇ ਜਾਣਾ ਉਹਨਾਂ ਨੇ। ਉਹ ਇੱਧਰ ਉੱਧਰ ਜਾਂਦਾ ਰਿਹਾ, ਪੁਲ ਤੇ ਹੀ ਦੂਏ ਪਾਸੇ ਖੜ ਕੇ ਗੱਲ ਕਹਿ ਕੇ ਆ ਜਾਂਦੇ ਨੇ ਸੁਨੇਹਾ ਦੇ ਕੇ, ਬਸ ਵਿੱਚ ਨੂੰ ਨਹੀਂ ਕਹਾ ਜਾਣ ਦੀ ਲੋੜ, ਪਸਰਿਆ ਲਿਆਂਦਾ ਉੱਥੇ ਹੱਕ ਮਾਰਿਆ ਨਹੀਂ ਜਾ ਕੇ ਉਹਨਾਂ ਦੀ ਬੋਲੀ ਨੂੰ ਬੋਲਿਆ ਦਾ ਕੋਈ ਸੁਣੋ ਕੋਈ ਨਾ ਸੁਣੋ ਕਹਾਂ ਪਾਸ ਹੋਣ ਕੀ ਰਹੂ ਆਪੇ ਗੱਲ।
ਗੁਰਮੁਖ ਖੋਟੇ ਖਰੇ ਪਛਾਣ,
ਗੁਰਮੁਖ ਖੋਟੇ ਖਰੇ ਪਛਾਣ ਸੰਸਾਰ ਦੇ ਵਿੱਚ ਜਿਹੜੇ ਖੋਟੇ ਧਰਮ ਨੇ, ਖੋਟੀਆਂ ਮੱਤਾਂ ਨੇ, ਭੁਲੇਖਾ ਪਾਊ ਨੇ, ਠੱਗ ਨੇ, ਬਨਾਰਸ ਕੇ ਦੁਨੀਆ ਨੂੰ ਭਰਮ ਜਾਲ ਫਸਾਉਣ ਵਾਲੇ ਨੇ, ਖੋਟੇ ਨੇ ਪਰ ਖਰੇ ਨੇ, ਦੋਹਾਂ ਦੀ ਪਛਾਣ ਕਰਾਉਂਦਾ ਹੈ, ਉਹਨੂੰ ਪਛਾਣ ਹੁੰਦੀ ਹੈ, ਦੂਜਿਆਂ ਨੂੰ ਸੱਚ ਔਰ ਝੂਠ ਦੀ ਪਛਾਣ ਕਰਾਉਂਦੇ ਨੇ, ਸੱਚੇ ਧਰਮ ਸੱਚ ਧਰਮ ਕੀ ਹੈ, ਬਾਕੀ ਝੂਠ ਧਰਮ ਨੇ ਇਹੀ ਪਛਾਣ ਕਰਾਈ ਹੋਈ ਹੈ, ਗੁਰਮਤਿ ਚੋਰ ਕੀ ਹੈ, ਖੋਟੇ ਖਰੇ ਦੀ ਪਛਾਣ।
ਗੁਰਮੁਖੀ ਲਾਗੇ ਸਹਿਜ ਧਿਆਨ,
ਇਸ ਕਰਕੇ ਗੁਰਮੁਖ ਜਿਹੜਾ ਹੈ ਸਹਿਜ ਧਿਆਨ ਔਰ ਬਹੁਤ ਘੰਟੇ ਕਿਹਾ ਰਹਿੰਦਾ, ਧਿਆਨ ਸਹਿਜ ਅਵਸਥਾ ਜਾਗਰਤ ਅਵਸਥਾ ਵਿੱਚ ਰਹਿੰਦਾ, ਉਹ ਆਪਣੇ ਪੈਂਤਰੇ ਤੋਂ ਬਾਹਰ ਨਹੀਂ ਜਾਂਦਾ, ਇੱਕ ਪੈਂਤਰ ਹੈ ਪੈਂਤਰੇ ਤੋਂ ਬਾਹਰ ਗਿਆ ਮਾਰ ਖਾ ਜਾਂਦਾ, ਤੋਤਾ ਬਾਹਰ ਨਹੀਂ ਕੱਢਦਾ ਸਰੀਰ ਪਿੰਜਰੇ ਤੋਂ, ਤੂੰ ਸੋਟਾ ਤੂੰ ਪਿੰਜਰ ਮੋਰ, ਜੇ ਪਿੰਜਰੇ ਵਿੱਚ ਰਹਿਣਾ ਫਿਰ ਕੀ ਹੁੰਦਾ, ਜੰਮ ਜਾਰ ਕਹਾ ਕਰੇ ਮੋਰ, ਜੰਮ ਲਾ ਮੇਰਾ ਕੀ ਵਿਗਾੜੂਗਾ, ਮੈਂ ਪਿੰਜਰੇ ਤੋਂ ਬਾਹਰ ਜਾਂਦਾ ਹੀ, ਜੰਮ ਕੁਛ ਨਹੀਂ ਵਿਗਾੜ ਸਕਦਾ, ਜੰਮ ਉਹਦਾ ਵਿਗਾੜਦਾ ਜਿਹੜਾ ਪਿੰਜਰੇ ਤੋਂ ਬਾਹਰ ਨਿਕਲ ਜਾਂਦਾ, ਸਿਰ ਬਾਹਰ ਕੱਢ ਲੈਂਦਾ, ਹਾਂ ਸੋਟਾ ਮੈਂ ਤੋਤਾ ਤੂੰ ਪਿੰਜਰ ਮੋਰ, ਤੂੰ ਮੇਰਾ ਪਿੰਜਰਾ, ਜੰਮ ਜਾਰ ਜੰਮ ਬਿੱਲਾ ਕਹਾ ਕਰੇ ਮੋਰ, ਮੇਰਾ ਕੀ ਵਿਗਾੜ ਲੂਗਾ, ਜੰਮ ਮੇਰਾ ਨਹੀਂ ਕੁਛ ਵਿਗਾੜ ਲੂਗਾ।
ਗੁਰਮੁਖ ਦਰਗਹਿ ਸਿਫਤ ਸਮਾਏ,
ਗੁਰਮੁਖ ਦਰਗਹਿ ਸਿਫਤ ਸਮਾਏ, ਦਰਗਾਹ ਦੇ ਵਿੱਚ ਕਿਵੇਂ ਸਮਾਉਂਦਾ ਹੈ, ਸਿਫਤ ਕਰਕੇ, ਗੁਣ ਕਹਿ ਗੁਣੀ ਸਮਾਵਣ, ਗੁਣ ਉਚਾਰਨ ਕਰਦਾ ਗੁਣੀ ਦੇ ਵਿੱਚ ਸਮਾ ਜਾਂਦਾ, ਗੁਣ ਕਹਿ ਗੁਣੀ ਸਮਾਵਣ, ਜਿਹੜਾ ਸਾਹਿਬ ਗੁਣੀ ਨਿਧਾਨਾ ਉਹਦੇ ਵਿੱਚ ਸਮਾ ਜਾਂਦਾ, ਉਹਦੇ ਗੁਣ ਪਾਉਂਦਾ ਪਾਉਂਦਾ ਉਹਦੇ ਵਿੱਚ ਸਮਾ ਜਾਂਦਾ।
ਨਾਨਕ ਗੁਰਮੁਖੀ ਬੰਧਨ ਪਾਏ,
ਇਸ ਕਰਕੇ ਨਾਨਕ ਕਹਿੰਦਾ ਗੁਰਮੁਖ ਬੰਧਨਾਂ ਚ ਨਹੀਂ ਪੈਂਦਾ, ਆਪਣੇ ਆਪ ਨੂੰ ਸੰਸਾਰ ਨਾਲ ਨਹੀਂ ਜੋੜਦਾ, ਸੰਸਾਰੀ ਕਿਸੇ ਵੱਡੇ ਤੋਂ ਵੱਡੇ ਦੀ ਸਿਲਸਿਲਾ ਨਹੀਂ ਕਰਦਾ, ਚਾਹੇ ਕੋਈ ਕਿੱਡਾ ਹੀ ਹੋਵੇ, ਉਹਦਾ ਉਹ ਹੰਕਾਰੀ ਉਹਨੇ ਹੰਕਾਰੀ ਤੇ ਕੀ ਲੈਣਾ, ਸੰਸਾਰੀ ਕਿਸੇ ਬੰਦੇ ਦੀ ਵਡਿਆਈ ਨਹੀਂ ਕਰਦਾ, ਚਾਹੇ ਕੋਈ ਸੰਤ ਕਿੱਡਾ ਵੱਡਾ ਹੋਵੇ, ਚਾਹੇ ਕੋਈ ਲੋਕ ਉਹਨੂੰ ਗੁਰੂ ਮੰਨਦੇ ਹੋਣ, ਜਿਹੜਾ ਜਮ ਕੇ ਮਰਿਆ ਉਹ ਗੁਰੂ ਹੁੰਦਾ ਹੀ ਨਹੀਂ, ਉਹ ਨਹੀਂ ਇਹ ਮੰਨ ਸਕਦਾ, ਕਿਉਂਕਿ ਉਹਨੇ ਖੁਦ ਵੀ ਨਹੀਂ ਕਿਹਾ ਮੈਂ ਗੁਰੂ, ਚੱਲ ਗੁਰੂ ਨਾਲ ਕੇ ਨਹੀਂ ਕਹਿੰਦਾ ਮੈਂ ਗੁਰੂ ਹਾਂ, ਤੇ ਦਸਮ ਪਾਤਸ਼ਾਹ ਕਹਿੰਦੇ ਜੋ ਮੋਕੋ ਪਰਮੇਸ਼ਰ ਚਰਾਂਤੇ ਸਭ ਨਰਕੁੰਡਵੇਂ ਪਰ, ਅਸੀਂ ਕਾਹਦੇ ਕਹੀਏ ਗੁਰੂ ਹਾਂ, ਅਸੀਂ ਨਰਕੇ ਜਾਣਾ, ਜਿਹਨੇ ਜਾਣਾ ਕਹਿੰਦੇ ਰਹੋ, ਜਿਹਨੇ ਜਾਣਾ ਕਹਿੰਦੇ ਰਹੋ, ਅਸੀਂ ਨਹੀਂ ਕਹਿੰਦੇ, ਸਾਨੂੰ ਡਰ ਹੈ ਭੈ ਹੈ ਭਾਉ ਹੈ ਭਾਉ ਭਾਇਆ, ਡਰ ਦਿੱਤਾ ਵੀ ਇਹਨਾਂ ਕਿਹੋ, ਤੁਸੀਂ ਡਰ ਮੰਨ ਲਿਆ, ਜਿਹਨੇ ਨਹੀਂ ਮੰਨਿਆ ਜਾਓ ਡਰ, ਸੁਣਿਆ ਮੰਨਿਆ ਮਨ ਕੀਤਾ ਭਾਉ, ਜੇ ਗੱਲ ਮੰਨ ਕੇ ਤੁਹਾਨੂੰ ਭਾਉ ਨਹੀਂ ਕੀਤਾ, ਡਰ ਨਹੀਂ ਮੰਨਿਆ, ਪਤਾ ਲੱਗ ਗਿਆ ਵੀ ਭਾਈ ਆ ਚੋਰੀ ਕਰਨੀ ਅਪਰਾਧ ਹੈ, ਬੰਦਾ ਮਾਰਨਾ ਅਪਰਾਧ ਹੈ, ਫਾਂਸੀ ਹੋ ਜਾਂਦੀ ਹੈ, ਫਿਰ ਜਿਹੜਾ ਬੰਦਾ ਮਾਰੂ ਫਾਂਸੀ ਹੋਊਗੀ, ਫੜ ਕੇ ਲਿਜਾਣਗੇ ਨੀ, ਮੁਕਦਮਾ ਜ਼ਰੂਰੀ, ਇੱਧਰ ਭਾਉ ਪਾ ਲੈਂਦੇ ਹਾਂ ਹਰੇਕ ਗੱਲ ਦਾ, ਉੱਧਰ ਕਾਹਦੇ ਨਹੀਂ ਮੰਨਦੇ ਭਾਉ, ਐ ਕਰੂ ਨਾ ਲਫੜਾ ਭੈ ਛੇਤੀ, ਤੂੰ ਪਤਾ ਨਾ ਵੀ ਜਦੇ ਹੰਗੜੀ ਲੱਗ ਜੂਗੀ, ਉਹ ਤਾਂ ਲੱਗਦੀ ਨੀ ਹੰਗੜੀ, ਪਤਾ ਵੀ ਨੀ ਗੱਲ ਲੱਗਣੀ ਹੈ, ਕੋਈ ਕੇਸ ਚੱਲਦਾ ਨੀ ਦੇਖਦੇ ਦਰਗਾਹ ਚ, ਇਸ ਕਰਕੇ ਨੀ ਭਾਉ ਮੰਨਦੇ, ਜਿਹਨਾਂ ਨੂੰ ਸਭ ਕੁਝ ਦੀਦਾ ਉਹ ਭਾਉ ਮੰਨਦੇ ਨੇ, ਜਿਹਨਾਂ ਨੂੰ ਦੀਦਾ ਕੁਛ ਨੀ ਉਹ ਨੀ ਮੰਨਦੇ, ਇਹਨਾਂ ਨੂੰ ਮਨਮੁੱਖਾਂ ਨੂੰ ਦੀਦਾ ਹੀ ਕੁਛ ਨੀ, ਉਹ ਕਾਹਦੇ ਮੰਨਣ, ਕਿਉਂ ਮੰਨਣ, ਉਹਨਾਂ ਨੂੰ ਦੀਦਾ ਆਪਣਾ ਦੋਰੀ ਫੁਲਕਾ, ਹੋਰ ਕੁਛ ਨੀ ਦੀਦਾ, ਉਹਨਾਂ ਨੇ ਮਗਰ ਬੰਦੇ ਲਾਏ ਹੋਏ ਤੋਰੀ ਫੁਲਕਾ ਚੱਲਦਾ, ਉਹਨਾਂ ਨੂੰ ਤੋਰੀ ਫੁਲਕੇ ਦੇ ਆਹ ਕੁਛ ਨੀ ਦੀਦਾ, ਨਾਲੇ ਉਹਨਾਂ ਨੇ ਲੈਣਾ ਕੀ ਹੈ, ਪਰਲੋਕ ਤੇ ਉਹਨਾਂ ਨੇ ਲੈਣਾ ਕੀ ਹੈ, ਜਾਲ ਲਾਇਆ ਹੋਇਆ ਜਾਲ ਚ ਫਸਾਉਣੇ ਨੇ,